जुग जुग अटल, तन तन साहिब श्री गुरु ग्रंथ साहब जी महाराज जी दी निघी पावन गोद दा रंग रसमान रही गुरु रूप सात संगत जी फतेह दी सांझ करनी। वाहेगुरु जी का खालसा, वाहेगुरु जी की फतेह। गुरबाणी विचार, विशा है सेवा पाग पहला, विच दुनिया सेव कमाई है ता दरगह बैसन पाई है। आओ सारे प्यार ते एकाग्रता नाल सरवण करिए। आपीने आप साजियो, आपीने रचियो नाओ, दुई कुदरत साजी है कर आसन डिठो चाओ। अकाल पुरख ने दुई कुदरत अथवा माया रूपी कायनात साज के उस विच अपनी जोत प्रवेश कर दिती। सगल बनस्पत मैं बेसंतर, सगल दूध मैं किया, ऊंच नीच मैं जोत समानी, कट कट माधो जिया। इस कायनात दी प्रवृत्ति लई इस दे नाल ही हुक्म रच दिता, ते कायनात दे जर्रे जर्रे विच प्रवेश ते प्रवृत्त हो रहा है। हाँ जी, इस कायनात दी प्रवृत्ति लई इस दे नाल ही हुक्म रच दिता, जो कि कायनात दे जर्रे जर्रे विच प्रवेश ते प्रवृत्त हो रहा है। हुक्मी सबै उपजै, हुक्मी कार कमाए, हुक्मी काले वस है, हुक्मी साच समाए। एको हुक्म वरतै सब लोई, एकस्ते सब उपत होई। सब सच्चा हुक्म वरतदा गुरमुख सच समाओ। सारिया जीवां विच इको इलाही जोत होन करके असी सारे उस अकाल पुरख दी उम्मत अथवा अंश दे नाते मानवता दे पैन पराही हाँ। हाँ जी, सारिया जीवां विच इको अकाल पुरख दी जोत होन करके असी सारे उस अकाल पुरख दी अंश दे नाते मानवता दे पैन परा हाँ। तू सांझा साहिब बाप हमारा, नौनिद परे नौनिद तेरे अखुट पंडारा। तू सांझा साहिब बाप हमारा, नौनिद तेरे अखुट पंडारा। अवल अल्लाह नूर उपाया, कुदरत के सब बंदे, एक नूर ते सब जग उपजिया, कौन पले को मंदे। इको जोत दे नाते साडे सारिया जीवां दे अंदर इको इलाही जीवन रों वरत रही है। इसलिए साडा बारला प्रगटावा ता पावें अड्डो अड शक्लां विच होंदा है, पर अंतर आत्मे साडा आपा इको ही है। एक पिता एकस के हम बारक, तू मेरा गुरहाई। माटी एक अनेक पात कर, साजी साजन हारे, ना कच पोच माटी के पांडे, ना कच पोच कुंभारे। सब मैं सच्चा एक को सोई, तिसका किया सब कछ होई। इसलिए हर एक जीवां दा आपस विच नाल लिखे हुक्म अनुसार सहज सुभाए आत्म खिच प्यार ते चाओ दा प्रगटावा। मां प्यार, भैन भरावां दे प्यार, इस्त्री मर्द दे प्यार, दोस्तां मित्रां दे प्यार, रिश्तेदारां संबंधियां दे प्यार, गुरु भाइयां दे प्यार ते गुरमुख जना दे प्यार आदि राही प्रगट होंदा रहिंदा है। जिस दे उमा विच सारे जीव एक दूजे तो वारने ते सदके जांदे होए सेवा द्वारा आपा वारन विच खुशी ते चाओ महसूस करदे ते माणदे हन। पर ए दीसनहार कायनात हों तारी माइकी मंडल दा वड खेल तमाशा अथवा परपंच है, जिस विच हों मैं अथवा मैं मेरी दे परम द्वारा वैर विरोध निंदा चुगली ईर्खा द्वैत डर वहम परम चिंता अशांति गलत फहमी शक तनाव नफरत वितकरा खुदगर्जी साड़ा त्वसव तड़ेबाजी तक्के शाही लुट खसुट बेईमानी तोखे बाजी खिचो तान बदले दी पावना लड़ाई झगड़े ते जुल्म दा जगत विच पड़थू मचिया होया है। सतगुरां ने हौमे वेड़े जीवां नू अगवाई लई उच्ची सुची जीवन सेध गुरबाणी द्वारा इउं दित्ती है। काल खाए किछ हथों दे नानक राह पछाणे से, हथी कार कमावनी पैरी चल सत्संग मिले ही, किरत विरत कर धर्म दी ਖੱਟ ਖਵਾਲਣ ਕਾਰ ਕਰੇ ਹੀ। ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੈ। ਗੁਰਸਿੱਖੀ ਦਾ ਰਾਹੋ ਇਹੋ, ਗੁਰਮੁਖ ਚਾਲ ਚਲੈ ਸੋ ਦੇਖੈ, ਕਾਲ ਖਾਏ ਸੇਵਾ ਕਰੈ, ਗੁਰ ਉਪਦੇਸ਼ ਅਵੇਸ ਵਿਸੇਖੈ। ਕਾਲ ਖਾਏ ਸੁਕਿਰਤ ਕਰੈ, ਵੱਡਾ ਹੋਏ ਨਾ ਆਪ ਗਣਾਏ। ਕਾਲ ਖਾਏ ਕਿਛ ਹੱਥੋਂ ਦੇ ਅਰਥਨ, ਮਿਹਨਤ ਤੇ ਕਾਲਨਾ ਦੁਆਰਾ ਕਮਾਈ ਕਰਕੇ ਉਸ ਵਿੱਚੋਂ ਵੰਡ ਛਕਣਾ ਅਥਵਾ ਪਰਉਪਕਾਰ ਕਰਨ ਨੂੰ ਹੀ ਸੇਵਾ ਕਿਹਾ ਜਾਂਦਾ ਹੈ। ਹਾਂਜੀ, ਕਾਲ ਖਾਏ ਕਿਛ ਹੱਥੋਂ ਦੇ ਅਰਥਨ, ਮਿਹਨਤ ਤੇ ਕਾਲਨਾ ਦੁਆਰਾ ਕਮਾਈ ਕਰਕੇ ਉਸ ਵਿੱਚੋਂ ਵੰਡ ਛਕਣਾ ਅਥਵਾ ਪਰਉਪਕਾਰ ਕਰਨ ਨੂੰ ਹੀ ਸੇਵਾ ਕਿਹਾ ਜਾਂਦਾ ਹੈ। ਹੱਥੋਂ ਦੇ ਕੇ ਭਲਾ ਮਨਾਵੇ ਅਨੁਸਾਰ ਵਸਤੂਆਂ ਤੇ ਪਦਾਰਥਾਂ ਦਾ ਦਾਨ ਕਰਨਾ ਵੀ ਉੱਤਮ ਸੇਵਾ ਹੈ। ਇਸ ਕਿਸਮ ਦੀ ਸੇਵਾ ਸਭ ਤੋਂ ਸੌਖੀ ਸੇਵਾ ਹੈ, ਜੋ ਅਸੀਂ ਸਾਰੇ ਕਿਸੇ ਨਾ ਕਿਸੇ ਸ਼ਕਲ ਵਿੱਚ ਥੋੜ੍ਹੀ ਬਹੁਤ ਕਰ ਰਹੇ ਹਾਂ, ਜਿਵੇਂ ਮਾਇਆ ਦਾਨ, ਅੰਨ ਦਾਨ, ਕੱਪੜੇ ਦਾਨ, ਭੂਮੀ ਦਾਨ, ਇਲਾਜ ਦਾਨ ਆਦਿ। ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਦਾਨ ਦੀ ਬਾਬਤ ਇਉਂ ਪ੍ਰੇਰਨਾ ਕੀਤੀ ਗਈ ਹੈ, ਨਾਮ ਦਾਨ, ਇਸ਼ਨਾਨ, ਕਰਮ ਕਮਾਇਆ, ਨਿਵ ਚਲਨ ਮਿੱਠ ਬੋਲ ਕਾਲ ਖਵਾਇਆ। ਮਿੱਠਾ ਬੋਲਣ, ਨਿਵ ਚਲਨ, ਹੱਥੋਂ ਦੇ ਕੇ ਭਲਾ ਮਨਾਏ। ਜੇਕਰ ਐਸੇ ਦਾਨ ਦੀ ਸੇਵਾ ਇਖਲਾਕੀ ਫਰਜ਼ ਸਮਝ ਕੇ ਕੀਤੀ ਜਾਵੇ ਤਾਂ ਇਸ ਦੁਆਰਾ ਮਨ ਵਿੱਚ ਖੁਸ਼ੀ ਚਾਉ ਤੇ ਸ਼ਰਧਾ ਭਾਵਨੀ ਪੈਦਾ ਹੁੰਦੀ ਹੈ। ਹਾਂਜੀ, ਜੇਕਰ ਐਸਾ ਦਾਨ ਦੀ ਸੇਵਾ ਇਖਲਾਕੀ ਫਰਜ਼ ਸਮਝ ਕੇ ਕੀਤੀ ਜਾਏ ਤਾਂ ਇਸ ਦੁਆਰਾ ਮਨ ਵਿੱਚ ਖੁਸ਼ੀ ਚਾਉ ਤੇ ਸ਼ਰਧਾ ਭਾਵਨੀ ਪੈਦਾ ਹੁੰਦੀ ਹੈ ਤੇ ਸੇਵਾ ਕਰਕੇ ਮਨ ਭਲਾ ਮਨਾਉਂਦਾ ਹੈ ਤੇ ਸ਼ੁਕਰਾਨੇ ਵਿੱਚ ਜਾਂਦਾ ਹੈ ਕਿ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਪਰ ਆਮ ਤੌਰ ਤੇ ਜਦੋਂ ਅਸੀਂ ਦਾਨ ਕਰਦੇ ਹਾਂ ਤਾਂ ਇਸ ਦੇ ਪਿੱਛੇ ਸਾਡੀ ਕੋਈ ਗਰਜ਼ ਹੁੰਦੀ ਹੈ। ਦੇਖਾ ਦੇਖੀ ਕਰਦੇ ਹਾਂ, ਬੱਦਾ ਚੱਟੀ ਕਰਦੇ ਹਾਂ, ਹੋਮੇ ਵਿੱਚ ਕਰਦੇ ਹਾਂ, ਮਾਨ ਵਡਿਆਈ ਲਈ ਕਰਦੇ ਹਾਂ, ਤ੍ਰਿਸ਼ਨਾ ਦੀ ਪੂਰਤੀ ਲਈ ਕਰਦੇ ਹਾਂ, ਦੁੱਖਾਂ ਦੀ ਨਿਵਰਤੀ ਲਈ ਕਰਦੇ ਹਾਂ, ਆਪਣੇ ਪਾਪਾਂ ਨੂੰ ਛੁਪਾਉਣ ਲਈ ਕਰਦੇ ਹਾਂ, ਜਮਾ ਦੀ ਸਜ਼ਾ ਤੋਂ ਬਚਣ ਲਈ ਕਰਦੇ ਹਾਂ ਤੇ ਸਵਰਗ ਦੀ ਲਾਲਸਾ ਲਈ ਕਰਦੇ ਹਾਂ। ਸਤੀਆ ਮਨ ਸੰਤੋਖ ਉਪਜੈ, ਦੇਣੇ ਕੈ ਵਿਚਾਰ, ਦੇਦੇ ਮੰਗੈ ਸਹਿਸਾ ਗੁਣਾ, ਸੋਭ ਕਰੈ ਸੰਸਾਰ। ਇਸ ਲਈ ਇਹੋ ਜਿਹਾ ਦਾਨ ਨਿਫਲ ਜਾਂਦਾ ਹੈ, ਇਹੋ ਜਿਹਾ ਦਾਨ ਨਿਫਲ ਜਾਂਦਾ ਹੈ, ਬਲਕਿ ਫੋਕਾ ਕਰਮ ਕਾਂਡ ਬਣ ਕੇ ਹੀ ਰਹਿ ਜਾਂਦਾ ਹੈ। ਇਸਨਾਨ ਦਾਨ ਜੇਤਾ ਕਰੈ, ਦੂਜੇ ਭਾਏ ਖੁਆਰ, ਮਨਮੁਖ ਚੰਚਲ ਮਤ ਹੈ, ਅੰਤਰ ਬਹੁਤ ਚਤੁਰਾਈ, ਕੀਤਾ ਕਰਤਾ ਬਿਰਥਾ ਗਿਆ, ਇੱਕ ਥਿਲ ਥਾਏ ਨ ਪਾਈ, ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਈ, ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤੈ ਜਿਉਂ ਕੁੰਚਰ ਇਸ਼ਨਾਨ, ਹੋਮ ਜਗਬੋ ਦਾਨ ਕਰ, ਮੁਖ ਵੇਦ ਉਚਰਨੇ, ਕਰਮ ਧਰਮ ਪੈ ਪਰਮ ਵਿੱਚ ਬਹੁ ਜੰਮਨ ਮਰਨੇ। ਐਸਾ ਦਾਨ ਜੀਵ ਲਈ ਕਲਿਆਣਕਾਰੀ ਹੋਣ ਦੀ ਬਜਾਏ ਸਾਡੀ ਹੋਮੇ ਨੂੰ ਹੋਰ ਪੱਠੇ ਪਾਉਂਦਾ ਹੈ। ਹਾਂਜੀ, ਐਸਾ ਦਾਨ ਜੀਵ ਲਈ ਕਲਿਆਣਕਾਰੀ ਹੋਣ ਦੀ ਬਜਾਏ ਸਾਡੀ ਹੋਮੇ ਨੂੰ ਹੋਰ ਪੱਠੇ ਪਾਉਂਦਾ ਹੈ। ਮਿਸਾਲ ਦੇ ਤੌਰ ਤੇ ਧਰਮ ਅਸਥਾਨਾਂ ਤੇ ਪਰਉਪਕਾਰੀ ਸੰਸਥਾਵਾਂ ਵਿੱਚ ਕੰਧਾਂ ਉੱਤੇ, ਫਰਸ਼ ਉੱਤੇ ਦਾਨ ਕੀਤੀਆਂ ਹੋਈਆਂ ਵਸਤੂਆਂ ਉੱਤੇ ਦਾਨੀਆਂ ਦੇ ਨਾਂ ਲਿਖੇ ਹੁੰਦੇ ਹਨ। ਇਹ ਹੋਮੇ ਦਾ ਹੀ ਪ੍ਰਗਟਾਵਾ ਹੈ। ਦੂਜੇ ਪਾਸੇ ਜੇਕਰ ਅਰਦਾਸੀਆ ਭੁੱਲ ਅਥਵਾ ਅਣਗਹਿਲੀ ਨਾਲ ਕਿਸੇ ਦਾਨੀ ਦਾ ਨਾਮ ਬੋਲਣਾ ਭੁੱਲ ਜਾਏ ਤਾਂ ਰੋਸ ਕੀਤਾ ਜਾਂਦਾ ਹੈ ਕਿ ਨਾਂ ਕਿਉਂ ਨਹੀਂ ਬੋਲਿਆ। ਅਜੋਕੇ ਸਮੇਂ ਵਿੱਚ ਕਾਲਾ ਬਜ਼ਾਰੀ ਦੁਆਰਾ, ਰਿਸ਼ਵਤ ਦੁਆਰਾ, ਧੱਕੇਸ਼ਾਹੀ ਦੁਆਰਾ, ਠੱਗੀ ਠੋਰੀ ਦੁਆਰਾ, ਵੱਡੀ ਖੋਰੀ ਦੁਆਰਾ, ਧੋਖੇਬਾਜ਼ੀ ਦੁਆਰਾ, ਸਮਗਲਿੰਗ ਦੁਆਰਾ, ਚੋਰੀ ਦੁਆਰਾ, ਲੁੱਟ ਖਸੁੱਟ ਦੁਆਰਾ ਤੇ ਵਕਤ ਦੀ ਟਾਲ ਮਟੋਲ ਕਰਕੇ ਕੰਮ ਦੀ ਚੋਰੀ ਦੁਆਰਾ ਤਨਖਾਹਾਂ ਲੈ ਕੇ ਉਸ ਵਿੱਚੋਂ ਦਾਨ ਪੁੰਨ ਕਰਨਾ ਨੂੰ ਹੀ ਸੇਵਾ ਸਮਝੀ ਬੈਠੇ ਹਾਂ। ਇਸ ਤਰ੍ਹਾਂ ਦਾ ਦਾਨ ਪੁੰਨ ਕਰਨਾ ਸੇਵਾ ਨਹੀਂ ਅਖਵਾ ਸਕਦਾ। ਹਾਂਜੀ, ਇਸ ਤਰ੍ਹਾਂ ਦਾ ਦਾਨ ਪੁੰਨ ਕਰਨਾ ਸੇਵਾ ਨਹੀਂ ਅਖਵਾ ਸਕਦਾ ਤੇ ਐਸਾ ਕੀਤਾ ਹੋਇਆ ਦਾਨ ਬੇਅਰਥ ਜਾਂਦਾ ਹੈ, ਬਲਕਿ ਦਾਨ ਲਫ਼ਜ਼ ਦੀ ਬੇਅਦਬੀ ਕਰਨੀ ਹੈ, ਜਿਸ ਨੂੰ ਪਖੰਡ ਵੀ ਕਿਹਾ ਜਾ ਸਕਦਾ ਹੈ। ਆਮ ਜਨਤਾ ਇਸੇ ਭੁਲੇਖੇ ਵਿੱਚ ਪਈ ਹੋਈ ਹੈ। ਜੇ ਮੁਹਾਕਾ ਕਰਮੂਏ ਕਰਮੂਏ ਪਿਤਰੀ ਦੇ, ਅੱਗੇ ਵਸ ਸਿੰਜਾਣੀ ਹੈ ਪਿਤਰੀ ਚੋਰ ਕਰੇ, ਵੱਡੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ। ਪਰ ਦਸਾਂ ਨੂੰਹਾਂ ਦੀ ਕਿਰਤ ਅਥਵਾ ਕਾਲਨਾ ਦੁਆਰਾ ਕੀਤੀ ਕਮਾਈ ਵਿੱਚੋਂ ਹੀ ਕੀਤਾ ਹੋਇਆ ਦਾਨ ਸਫਲ ਹੋ ਸਕਦਾ ਹੈ। ਹਾਂਜੀ, ਦਸਾਂ ਨੂੰਹਾਂ ਦੀ ਕਿਰਤ ਅਥਵਾ ਕਾਲਨਾ ਦੁਆਰਾ ਕੀਤੀ ਹੋਈ ਕਮਾਈ ਵਿੱਚੋਂ ਕੀਤਾ ਹੋਇਆ ਦਾਨ ਸਫਲ ਹੋ ਸਕਦਾ ਹੈ। ਕੋਈ ਵਿਰਲਾ ਗੁਰਮੁਖ ਜਨ ਹੀ ਭਾਈ ਲਾਲੋ ਵਾਂਗ ਖੱਟ ਕਾਲ ਕੇ ਸਹਿਜ ਸੁਭਾਏ ਦਾਨ ਦਿੰਦਾ ਹੈ, ਤੇ ਅਸਲੀ ਅਰਥਾਂ ਵਿੱਚ ਖਾਲ ਖਾਏ ਕਿਛ ਹੱਥੋਂ ਦੇ ਦੀ ਕਮਾਈ ਕਰਦਾ ਹੋਇਆ ਸੇਵਾ ਕਰਦਾ ਹੈ। ਗੁਰਮੁਖ ਸੇਵਾ ਕਾਲ ਵਿਰਲੇ ਕਾਲੀਏ, ਮਾਇਆ ਵਿੱਚ ਉਦਾਸ ਕਰ, ਨਾਮਦਾਨ ਇਸ਼ਨਾਨ ਦ੍ਰਿੜਾਇਆ, ਬਾਰਹ ਪੰਥ ਇਕੱਤਰ ਕਰ, ਗੁਰਮੁਖ ਗਾਡੀ ਰਾਹ ਚਲਾਇਆ। ਨਾਮਦਾਨ ਇਸ਼ਨਾਨ ਕਰਮ ਕਮਾਇਆ, ਨਿਵ ਚਲਨ ਮਿੱਠ ਬੋਲ ਕਾਲ ਖਵਾਇਆ। ਗੁਰਸਿੱਖੀ ਦਾ ਰਾਹੋ ਇਹੋ, ਗੁਰਮੁਖ ਚਾਲ ਚਲੈ ਸੋ ਦੇਖੈ, ਕਾਲ ਖਾਏ ਸੇਵਾ ਕਰੈ, ਗੁਰ ਉਪਦੇਸ਼ ਅਵੇਸ ਵਿਸੇਖੈ। ਮਿੱਠਾ ਬੋਲਣ ਨਿਵ ਚਲਣ ਹੱਥੋਂ ਦੇ ਕੇ ਭਲਾ ਮਨਾਏ, ਥੋੜਾ ਸਵਣਾ ਖਾਵਣਾ ਥੋੜਾ ਬੋਲਣ ਗੁਰਮਤ ਪਾਏ, ਕਾਲ ਖਾਏ ਸੁਕਿਰਤ ਕਰੇ ਵੱਡਾ ਹੋਏ ਨਾ ਆਪ ਗਣਾਏ। ਇਸ ਦੇ ਐਨ ਉਲਟ ਜੋ ਜੀਵ ਸਿਰਫ ਮਾਇਆ ਇਕੱਤਰ ਕਰਨ ਵਿੱਚ ਹੀ ਖਚਤ ਰਹਿੰਦੇ ਹਨ, ਪਰ ਉਪਕਾਰ ਤੇ ਧਰਮ ਕਾਰਜਾਂ ਨਮਿਤ ਦਾਨ ਨਹੀਂ ਦਿੰਦੇ, ਐਸੇ ਕਿਰਪਨ ਅਥਵਾ ਸ਼ੂਮਾ ਬਾਬਤ ਗੁਰਬਾਣੀ ਵਿੱਚ ਤਾੜਨਾ ਕੀਤੀ ਗਈ ਹੈ। ਹਾਂਜੀ, ਜੋ ਜੀਵ ਸਿਰਫ ਮਾਇਆ ਇਕੱਤਰ ਕਰਨ ਵਿੱਚ ਹੀ ਖਚਤ ਹਨ, ਪਰ ਉਪਕਾਰ ਤੇ ਧਰਮ ਕਾਰਜਾਂ ਨਮਿਤ ਦਾਨ ਨਹੀਂ ਦਿੰਦੇ, ਐਸੇ ਕਿਰਪਨ ਤੇ ਸ਼ੂਮਾ ਬਾਬਤ ਵੀ ਗੁਰਬਾਣੀ ਵਿੱਚ ਇਉਂ ਤਾੜਨਾ ਕੀਤੀ ਗਈ ਹੈ। ਸਾਕਤ ਬੰਦ ਪਏ ਹੈ ਮਾਇਆ, ਬਿਕ ਸੰਚੈ ਲਾਏ ਜਕੀੜਾ, ਹਰ ਕੈ ਅਰਥ ਖਰਚ ਨੈ ਸਾਕੈ, ਜਮਕਾਲ ਸਹਿ ਸਿਰ ਪੀੜਾ। ਤਾਏ ਤਾਏ ਕਿਰਪਨ ਸ਼ਰਮ ਕੀਨੋ, ਇਕੱਤਰ ਕਰੀ ਹੈ ਮਾਇਆ, ਦਾਨ ਪੁੰਨ ਨਹੀਂ ਸੰਤਨ ਸੇਵਾ, ਕਿਤ ਹੀ ਕਾਜ ਨਭ ਆਇਆ। ਕਿਸੇ ਕਵੀ ਨੇ ਵੀ ਇਸ ਇਹੋ ਜਿਹੇ ਸ਼ੂਮਾ ਬਾਬਤ ਇਉਂ ਕਟਾਖਮਈ ਵਰਤਿਆ ਹੈ। ਦਾਨ ਬਿਨ ਦਰਬ ਨਿਦਾਨ ਠਹਿਰਾਤ ਕੌਣ, ਗਿਆਨ ਬਿਨ ਯਸ਼ ਅਪਯਸ਼ ਕਰ ਕਰਗੇ, ਕਵੀ ਰਾਏ ਸੰਤਨ ਸੁਭਾਏ ਸੁਨੇ ਸੁਮਨ ਕੇ, ਧਰਮ ਬਿਹੂਨੇ ਤਨ ਤਰਾ ਤਰ ਤਰਗੇ। ਸੇਵਾ ਜੀਵਨ ਦੀ ਸਫਲਤਾ ਲਈ ਜ਼ਰੂਰੀ ਅੰਗ ਹੈ। ਹਾਂਜੀ, ਸੇਵਾ ਜੀਵਨ ਦੀ ਸਫਲਤਾ ਲਈ ਜ਼ਰੂਰੀ ਅੰਗ ਹੈ। ਗੁਰਬਾਣੀ ਵਿੱਚ ਸੇਵਾ ਬਾਬਤ ਤਾਕੀਦੀ ਹੁਕਮ ਹੈ। ਸੁਖ ਹੋਵੇ ਸੇਵ ਕਮਾਣੀਆਂ, ਸਭ ਦੁਨੀਆ ਆਵਣ ਜਾਣੀਆਂ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਨ ਪਾਈ ਹੈ। ਸੇਵਾ ਕਈ ਪ੍ਰਕਾਰ ਤੇ ਕਈ ਢੰਗਾਂ ਨਾਲ ਕੀਤੀ ਜਾਂਦੀ ਹੈ। ਅਨਿਕ ਪਾਂਤ ਕਰ ਸੇਵਾ ਕਰੀਏ, ਜਿਓ ਪ੍ਰਾਨ ਤਨ ਆਗੈ ਤਰੀਏ। ਪਹਿਲੀ ਹੈ ਸਰੀਰਕ ਸੇਵਾ। ਇਹ ਸੇਵਾ ਸਰੀਰ ਨਾਲ ਕੀਤੀ ਜਾਂਦੀ ਹੈ, ਜਿਵੇਂ ਭਾਂਡੇ ਮਾਂਜਣੇ, ਪੀਣਾ ਕਰਨਾ, ਲੰਗਰ ਪਕਾਉਣਾ, ਪੱਖਾ ਫੇਰਨਾ, ਪਾਣੀ ਢੋਣਾ, ਕੱਪੜੇ ਧੋਣੇ, ਝਾੜੂ ਦੇਣਾ, ਸਫਾਈ ਕਰਨੀ ਤੇ ਧਾਰਮਿਕ ਅਥਵਾ ਸਮਾਜਿਕ ਭਲਾਈ ਲਈ ਮੰਦਰ ਬਣਾਉਣੇ ਆਦਿ, ਹੋਰ ਅਨੇਕਾਂ ਤਰ੍ਹਾਂ ਨਾਲ ਸੇਵਾ ਕਰਨੀ। ਹਾਂਜੀ, ਸਰੀਰਕ ਸੇਵਾ। ਕਮਾਵਾਂ ਤਿੰਨ ਕੀ ਕਾਰ, ਸਰੀਰ ਪਵਿੱਤ ਹੋਏ, ਪੱਖਾ ਪਾਣੀ ਪੀਸ, ਬਿਗਸਾਂ ਪੈਰ ਧੋਏ। ਪਾਣੀ ਪੀਹਣ ਕੱਤ ਸੇਵਾ ਕਾਲੀਏ, ਤੱਪੜ ਝਾੜ ਵਿਛਾਏ ਤੂੜੀ ਨਾਇਆ, ਕੋਰੇ ਮਟ ਅਣਾਏ ਨੀਰ ਭਰਾਇਆ। ਜੋ ਮਨੁੱਖ ਸਰੀਰਕ ਸੇਵਾ ਨਹੀਂ ਕਰਦੇ, ਉਹਨਾਂ ਬਾਬਤ ਸਖਤ ਤਾੜਨਾ ਵੀ ਕੀਤੀ ਗਈ ਹੈ। ਹਾਂਜੀ, ਜੋ ਮਨੁੱਖ ਸਰੀਰਕ ਸੇਵਾ ਨਹੀਂ ਕਰਦੇ, ਉਹਨਾਂ ਦੀ ਬਾਬਤ ਸਖਤ ਤਾੜਨਾ ਵੀ ਕੀਤੀ ਗਈ ਹੈ। ਮਿੱਥਿਆ ਤਨ ਨਹੀਂ ਪਰ ਉਪਕਾਰਾ, ਸਰੀਰ ਜਲੋ ਗੁਣ ਬਾਹਰਾ, ਜੋ ਗੁਰਕਾਰ ਨਾ ਕਮਾਏ। ਵਿਣ ਸੇਵਾ ਤ੍ਰਿਗ ਹੱਥ ਪੈਰ, ਹੋਰ ਨੇਫਲ ਕਰਨੀ। ਦੂਸਰੀ ਹੈ ਮਾਨਸਿਕ ਸੇਵਾ। ਉੱਪਰਲੇ ਕਿਸਮ ਦੀ ਸਰੀਰਕ ਤੇ ਮਾਇਕੀ ਦਾਨ ਦੀ ਸੇਵਾ ਸੌਖੀ ਹੈ, ਜੋ ਆਮ ਸਧਾਰਨ ਲੋਕ ਵੀ ਕਰ ਸਕਦੇ ਹਨ। ਪਰ ਮਾਨਸਿਕ ਸੇਵਾ ਉਹ ਹੈ ਜਿਸ ਵਿੱਚ ਕਮਾਈ ਹੋਈ ਸ਼ਖਸੀਅਤ ਅਥਵਾ ਆਪਣੇ ਆਪੇ ਦੇ ਗੁਣਾਂ ਦੀ ਸਾਂਝ ਕਰਨੀ ਹੁੰਦੀ ਹੈ, ਆਪਣਾ ਅੰਦਰਲਾ ਆਪਾ ਭੇਟ ਕਰਨਾ ਹੁੰਦਾ ਹੈ ਅਥਵਾ ਆਪਣਾ ਆਪਾ ਵਾਰਨਾ ਹੁੰਦਾ ਹੈ। ਹਾਂਜੀ, ਮਾਨਸਿਕ ਸੇਵਾ। ਸਰੀਰਕ ਸੇਵਾ ਲਾਭਦਾਇਕ ਹੈ, ਪਰ ਮਾਨਸਿਕ ਸੇਵਾ ਉਸ ਨਾਲੋਂ ਵੀ ਸ੍ਰੇਸ਼ਟ ਤੇ ਉੱਤਮ ਹੈ, ਕਿਉਂਕਿ ਇਸ ਵਿੱਚ ਮਾਨਸਿਕ ਤੌਰ ਤੇ ਇੱਕ ਦੂਜੇ ਨਾਲ ਆਪੇ ਦੀ ਸਾਂਝ ਅਥਵਾ ਲੇਵਾ ਹੁੰਦੀ ਹੈ। ਜਿਵੇਂ ਵਿੱਦਿਆ ਪੜਾਉਣੀ, ਇਖਲਾਕ ਸਿਖਾਉਣਾ, ਦੂਜੇ ਦੇ ਕੰਮ ਆਉਣਾ, ਉਪਕਾਰ ਕਰਨਾ, ਹਮਦਰਦੀ ਕਰਨੀ, ਸ਼ੁਭ ਕਾਮਨਾ ਕਰਨੀ, ਗੁਰਬਾਣੀ ਲਿਖਣੀ, ਗੁਰਬਾਣੀ ਪੜਾਉਣੀ, ਗੁਰਬਾਣੀ ਦੇ ਅਰਥ ਸਿਖਾਉਣੇ, ਗੁਰਬਾਣੀ ਦੇ ਅੰਤਰੀਵ ਭਾਵ ਦੱਸਣੇ, ਕਥਾ ਵਾਰਤਾ ਕਰਨੀ, ਕੀਰਤਨ ਕਰਨਾ, ਕੀਰਤਨ ਸਿਖਾਉਣਾ, ਗੁਰਮਤ ਦੇ ਲੇਖ ਲਿਖਣੇ, ਗੁਰਮਤ ਦੇ ਗ੍ਰੰਥ ਲਿਖਣੇ, ਸਤਸੰਗਤ ਵੱਲ ਪ੍ਰੇਰਨਾ, ਗੁਰਬਾਣੀ ਵੱਲ ਲਾਉਣਾ, ਜੀਵਨ ਸੇਧ ਦੱਸਣੀ ਆਦਿ। ਹਾਂਜੀ, ਮਾਨਸਿਕ ਸੇਵਾ। ਓਏ ਪੁਰਖ ਪ੍ਰਾਣੀ ਤਨ ਜਨ ਹੈ, ਉਪਦੇਸ਼ ਕਰੇ ਪਰ ਉਪਕਾਰੀਆ, ਗੁਣ ਗਾਏ ਸੁਨ ਲਿਖ ਦੇ, ਸੋ ਸਰਬ ਫਲ ਹਰ ਲੇ, ਕੁੱਲ ਸਮੂਹ ਕਰਤ ਉਧਾਰ, ਸੰਸਾਰ ਉਤਰਸ ਪਾਰ। ਗੁਰਬਾਣੀ ਲਿਖ ਪੋਥੀਆਂ, ਤਾਲ ਮਿਰਦੰਗ ਰਬਾਬ ਵਜਾਵੇ, ਗੁਰਬਾਣੀ ਸੁਨ ਸਿੱਖ ਲਿਖ ਲਿਖਾਇਆ, ਗੁਰਸਿੱਖੀ ਦਾ ਲਿਖਣਾ, ਗੁਰਬਾਣੀ ਸੁਣ ਸਮਝੈ ਲਿਖੈ, ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਜਦੋਂ ਅਸੀਂ ਐਸੀ ਮਾਨਸਿਕ ਸੇਵਾ ਕਰਦੇ ਹਾਂ, ਉਦੋਂ ਅਸੀਂ ਆਪਣੀ ਸ਼ਖਸੀਅਤ ਦੇ ਗੁਣਾਂ ਦੀ ਸਾਂਝ ਕਰਦੇ ਹਾਂ ਅਥਵਾ ਆਪਣੇ ਆਪੇ ਦਾ ਕੁਝ ਹਿੱਸਾ ਲੋਕਾਂ ਵਿੱਚ ਵੰਡਦੇ ਹਾਂ, ਦੂਜੇ ਲਫ਼ਜ਼ਾਂ ਵਿੱਚ ਆਪਣਾ ਆਪਾ ਵਾਰਦੇ ਹਾਂ। ਹਾਂਜੀ, ਮਾਨਸਿਕ ਸੇਵਾ। ਐਸੀ ਡੂੰਘੀ ਮਾਨਸਿਕ ਸੇਵਾ ਬੜੀ ਲਾਭਦਾਇਕ ਹੁੰਦੀ ਹੈ ਤੇ ਲੋਕਾਂ ਨੂੰ ਜੀਵਨ ਉੱਚਾ ਕਰਨ ਵਿੱਚ ਸੇਧ ਦਿੰਦੀ ਤੇ ਕਲਿਆਣਕਾਰੀ ਹੁੰਦੀ ਹੈ। ਐਸੀ ਮਾਨਸਿਕ ਸੇਵਾ ਦੁਆਰਾ ਮਾਨਸਿਕ ਸਤਹ ਤੇ ਸੰਗ ਹੁੰਦਾ ਹੈ, ਸੰਗਤ ਹੁੰਦੀ ਹੈ, ਮੇਲਜੋਲ ਹੁੰਦਾ ਹੈ, ਵਣਜ ਵਪਾਰ ਹੁੰਦਾ ਹੈ, ਲੇਵਾ ਦੇਵੀ ਹੁੰਦੀ ਹੈ, ਮਿਲਵਰਤਨ ਹੁੰਦਾ ਹੈ ਤੇ ਦਿਲਾਂ ਦੀ ਸਾਂਝ ਹੁੰਦੀ ਹੈ ਤੇ ਸਗਲ ਸੰਗ ਹਮਕੋ ਬਣਿਆਈ ਹੋ ਜਾਂਦੀ ਹੈ। ਹਾਂਜੀ, ਮਾਨਸਿਕ ਸੇਵਾ। ਇਸ ਤੋਂ ਅਗਲੀ ਹੈ ਆਤਮਕ ਸੇਵਾ। ਇਹ ਤ੍ਰੈ ਗੁਣਾਂ ਤੋਂ ਉੱਪਰ ਉੱਠ ਕੇ ਆਤਮਕ ਮੰਡਲਾਂ ਦੀ ਖੇਲ ਹੈ। ਹਾਂਜੀ, ਆਤਮਕ ਸੇਵਾ ਤ੍ਰੈ ਗੁਣਾਂ ਤੋਂ ਉੱਪਰ ਉੱਠ ਕੇ ਆਤਮਕ ਮੰਡਲਾਂ ਦੀ ਖੇਲ ਹੈ। ਮੋਹ ਮਾਇਆ ਵਿੱਚ ਪਲਚਦੀ ਤੇ ਭਰਮ ਭੁਲੇਖਿਆਂ ਵਿੱਚ ਭਟਕਦੀ ਹੋਈ ਕਿਸੇ ਹੋਣਹਾਰ ਅਬਲਾਖੀ ਰੂਹ ਨੂੰ ਮਾਇਕੀ ਮੰਡਲ ਦੇ ਹਨੇਰ ਖਾਤੇ ਵਿੱਚੋਂ ਕੱਢ ਕੇ ਆਤਮਕ ਅਨੁਭਵੀ ਗਿਆਨ ਦੁਆਰਾ ਸਹੀ ਆਤਮਕ ਜੀਵਨ ਸੇਧ ਦੇ ਕੇ ਆਤਮ ਮਾਰਗ ਵਿੱਚ ਲਾਉਣਾ ਆਤਮਕ ਮੰਡਲ ਦੀ ਇਲਾਹੀ ਸੇਵਾ ਹੈ। ਜਨਮ ਮਰਨ ਦੋਹੁ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉਂ ਲੈਨ ਮਿਲਾਏ। ਹਰ ਤਰ੍ਹਾਂ ਦੀ ਸੇਵਾ ਦੇ ਪਿੱਛੇ ਕੋਈ ਨਾ ਕੋਈ ਮਾਇਕੀ, ਧਾਰਮਿਕ ਤੇ ਆਤਮਕ ਭਾਵਨਾ ਹੁੰਦੀ ਹੈ। ਹਰ ਤਰ੍ਹਾਂ ਦੀ ਸੇਵਾ ਦੇ ਪਿੱਛੇ ਕੋਈ ਨਾ ਕੋਈ ਮਾਇਕੀ, ਧਾਰਮਿਕ ਤੇ ਆਤਮਕ ਭਾਵਨਾ ਹੁੰਦੀ ਹੈ। ਇਹਨਾਂ ਭਾਵਨਾਵਾਂ ਅਨੁਸਾਰ ਹੀ ਅਸੀਂ ਕਈ ਕਿਸਮ ਦੀ ਸੇਵਾ ਕਰਦੇ ਤੇ ਫਲ ਭੋਗਦੇ ਹਾਂ। ਏਕ ਨਦਰ ਕਰ ਵੇਖੈ ਸਭ ਉੱਪਰ, ਜਿਹਾ ਪਾਓ ਤਿਹਾ ਫਲ ਪਾਈਏ। ਇਸ ਤੋਂ ਅਗਲੀ ਹੈ ਦੇਖਾ ਦੇਖੀ ਦੀ ਸੇਵਾ। ਅਸੀਂ ਲੋਕਾਂ ਨੂੰ ਦੇਖ ਕੇ ਉਹਨਾਂ ਦੀ ਰੀਸ ਕਰਦੇ ਹਾਂ, ਅਸੀਂ ਲੋਕਾਂ ਨੂੰ ਦੇਖ ਕੇ ਉਹਨਾਂ ਦੀ ਰੀਸ ਕਰਦੇ ਹਾਂ ਤੇ ਉਸਦੇ ਮੰਤਵ ਜਾਂ ਭੇਦ ਦਾ ਸਾਨੂੰ ਕੋਈ ਗਿਆਨ ਨਹੀਂ ਹੁੰਦਾ। ਇਸ ਸ਼੍ਰੇਣੀ ਵਿੱਚ ਕਈ ਕਿਸਮ ਦੇ ਰਸਮ ਰਿਵਾਜ, ਕਰਮ ਕਾਂਡ, ਪਰਉਪਕਾਰ ਤੇ ਹੋਰ ਕਈ ਭਰਮ ਭੁਲੇਖੇ ਸ਼ਾਮਿਲ ਹਨ। ਦੇਖਾ ਦੇਖੀ ਸਭ ਕਰੈ, ਮਨਮੁਖ ਬੂਝ ਨਾ ਪਾਏ, ਜਿਨ ਗੁਰਮੁਖ ਹਿਰਦਾ ਸੁਧ ਹੈ, ਸੇਵ ਪਈ ਤਿੰਨ ਥਾਏ। ਕਬੀਰ ਠਾਕੁਰ ਪੂਜੈ ਮੌਲ ਲੈ, ਮਨ ਹਟ ਤੀਰਥ ਜਾਏ, ਦੇਖਾ ਦੇਖੀ ਸਵਾਂਗ ਤਰ, ਭੁੱਲੇ ਪਟਕਾ ਖਾਏ। ਅਗਲੀ ਹੈ ਸੌਦੇਬਾਜ਼ੀ ਦੀ ਸੇਵਾ। ਆਮ ਤੌਰ ਤੇ ਸਾਡੀ ਸੇਵਾ ਇਸ ਸ਼੍ਰੇਣੀ ਵਿੱਚ ਗਿਣੀ ਜਾ ਸਕਦੀ ਹੈ। ਨਿੱਜੀ ਸਵਾਰਥ ਦੀ ਪੂਰਤੀ ਲਈ ਜਾਂ ਵਡਿਆਈ ਪ੍ਰਾਪਤ ਕਰਨ ਲਈ ਅਸੀਂ ਲੋਕਾਂ ਜਾਂ ਦੇਵੀ ਦੇਵਤਿਆਂ ਦੀ ਸੇਵਾ ਕਰਦੇ ਹਾਂ। ਇਸੇ ਤਰ੍ਹਾਂ ਧਰਮ ਅਸਥਾਨਾਂ ਵਿੱਚ ਦੁੱਖਾਂ ਦੀ ਨਿਵਰਤੀ ਲਈ, ਬਿਮਾਰੀਆਂ ਦੇ ਇਲਾਜ ਲਈ, ਜਾਇਜ਼ ਨਜਾਇਜ਼ ਗਰਜ਼ਾਂ ਦੀ ਪੂਰਤੀ ਲਈ, ਤ੍ਰਿਸ਼ਨਾ ਦੀ ਪੂਰਤੀ ਲਈ, ਵਾਹ ਵਾਹ ਖੱਟਣ ਲਈ ਹੀ ਪਾਠ ਪੂਜਾ ਕਰਦੇ ਹਾਂ, ਕਰਮ ਕਿਰਿਆ ਕਰਦੇ ਹਾਂ, ਦਾਨ ਦਿੰਦੇ ਹਾਂ, ਸੁਖਣਾ ਸੁਖਦੇ ਹਾਂ, ਜਪ ਤਪ ਕਰਦੇ ਹਾਂ, ਕੁਰਬਾਨੀਆਂ ਦਿੰਦੇ ਹਾਂ, ਤੀਰਥ ਯਾਤਰਾ ਕਰਦੇ ਹਾਂ, ਨੇਕੀਆਂ ਕਰਦੇ ਪਰਉਪਕਾਰ ਕਰਦੇ ਹਾਂ। ਹਾਂਜੀ, ਆਮ ਤੌਰ 'ਤੇ ਸਾਡੀ ਸੇਵਾ ਸੌਦੇਬਾਜ਼ੀ ਦੀ ਸੇਵਾ ਵਿੱਚ ਗਿਣੀ ਜਾ ਸਕਦੀ ਹੈ। ਇਹ ਸਭ ਕੁਝ ਰੱਬ ਜਾਂ ਦੇਵੀ ਦੇਵਤਿਆਂ ਨਾਲ ਸੌਦੇਬਾਜ਼ੀ ਹੀ ਹੈ। ਸਾਰੀ ਦੁਨੀਆ ਦੇ ਅਖੌਤੀ ਧਰਮ ਇਸ ਕਿਸਮ ਦੀ ਧਾਰਮਿਕ ਸੌਦੇਬਾਜ਼ੀ ਦਾ ਪ੍ਰਚਾਰ ਕਰਦੇ ਹਨ ਅਤੇ ਮਾਇਕੀ ਲਾਭ ਉਠਾਉਂਦੇ ਹਨ। ਅਤੇ ਜਿਉਂ ਜਿਉਂ ਸਾਡੀਆਂ ਗਰਜ਼ਾਂ ਵਧਦੀਆਂ ਜਾਂਦੀਆਂ ਹਨ, ਤਿਉਂ ਤਿਉਂ ਇਹਨਾਂ ਦੀ ਪੂਰਤੀ ਲਈ ਧਾਰਮਿਕ ਸੌਦੇਬਾਜ਼ੀ ਵੀ ਵਧਦੀ ਜਾਂਦੀ ਹੈ। ਅਤੇ ਲੋੜ ਅਨੁਸਾਰ, ਡਿਮਾਂਡ ਐਂਡ ਸਪਲਾਈ ਦੇ ਅਨੁਸਾਰ, ਸੌਦੇਬਾਜ਼ੀ ਦੀਆਂ ਦੁਕਾਨਾਂ ਜਾਂ ਅੱਡੇ ਵੀ ਵਧਦੇ ਜਾਂਦੇ ਹਨ ਅਤੇ ਪ੍ਰਫੁੱਲਿਤ ਹੋ ਰਹੇ ਹਨ। ਇਹਨਾਂ ਧਾਰਮਿਕ ਮੰਡੀਆਂ ਵਿੱਚ ਬੜੇ ਗਰਮਾ ਗਰਮ ਸੌਦੇ ਹੁੰਦੇ ਹਨ ਅਤੇ ਖੂਬ ਗਹਿਮਾ ਗਹਿਮੀ ਲੱਗੀ ਰਹਿੰਦੀ ਹੈ। ਜੇਕਰ ਇੱਕ ਦੁਕਾਨ 'ਤੇ ਗਰਜ਼ ਪੂਰੀ ਨਹੀਂ ਹੁੰਦੀ ਤਾਂ ਅਸੀਂ ਦੂਜੀ ਕਿਸੇ ਹੋਰ ਦੁਕਾਨ 'ਤੇ ਚਲੇ ਜਾਂਦੇ ਹਾਂ ਅਤੇ ਵੱਧ ਚੜ੍ਹ ਕੇ ਸੇਵਾ ਕਰਦੇ ਹਾਂ। ਇਸ ਤਰ੍ਹਾਂ ਭੋਲੀ ਭਾਲੀ ਜਨਤਾ ਇਹੋ ਜਿਹੀ ਧਾਰਮਿਕ ਸੌਦੇਬਾਜ਼ੀ ਦੇ ਭਰਮ ਭੁਲਾਵੇ ਵਿੱਚ ਹੀ ਗਲਤਾਨ ਹੋ ਕੇ ਅਸਲੀ ਆਤਮਕ ਜੀਵਨ ਸੇਧ ਨੂੰ ਭੁੱਲ ਜਾਂਦੀ ਹੈ ਅਤੇ ਅਵੇਸਲੀ ਹੋ ਜਾਂਦੀ ਹੈ। ਇਸੇ ਭਰਮ ਭੁਲਾਵੇ ਵਿੱਚ ਅਸੀਂ ਆਪਣੇ ਆਪ ਨੂੰ ਝੂਠੀ ਤਸੱਲੀ ਦੇ ਕੇ ਸੇਵਕ, ਪਰਉਪਕਾਰੀ ਅਤੇ ਪਲਾ ਪਲੇਰਾ ਹੋਣ ਦਾ ਝੂਠਾ ਦਾਅਵਾ ਕਰਦੇ ਹਾਂ। ਹਾਂਜੀ, ਇਸੇ ਭਰਮ ਭੁਲਾਵੇ ਵਿੱਚ ਅਸੀਂ ਆਪਣੇ ਆਪ ਨੂੰ ਝੂਠੀ ਤਸੱਲੀ ਦੇ ਕੇ ਸੇਵਕ, ਪਰਉਪਕਾਰੀ ਅਤੇ ਪਲਾ ਪਲੇਰਾ ਹੋਣ ਦਾ ਝੂਠਾ ਦਾਅਵਾ ਕਰਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਅਸੀਂ ਪਰਮਾਤਮਾ, ਗੁਰੂਆਂ, ਅਵਤਾਰਾਂ, ਦੇਵੀ ਦੇਵਤਿਆਂ ਅਤੇ ਸਾਧਾਂ ਸੰਤਾਂ ਨੂੰ ਦੁਕਾਨਦਾਰ ਹੀ ਸਮਝਿਆ ਹੋਇਆ ਹੈ, ਸ਼ੌਪਕੀਪਰ ਸਮਝਿਆ ਹੋਇਆ ਹੈ ਅਤੇ ਉਹਨਾਂ ਨਾਲ ਸੌਦੇਬਾਜ਼ੀ ਵਾਲਾ ਵਰਤ ਵਰਤਾਰਾ ਕਰਦੇ ਹਾਂ। ਗੁਰਬਾਣੀ ਸਾਨੂੰ ਇਸ ਧਾਰਮਿਕ ਸੌਦੇਬਾਜ਼ੀ ਦੇ ਪਖੰਡ ਦੀ ਬਾਬਤ ਇਉਂ ਤਾੜਨਾ ਕਰਦੀ ਹੈ। ਬਹੁਤਾਲ ਪੂਰੇ ਵਾਜੇ ਵਜਾਏ, ਨਾ ਕੋ ਸੁਣੇ ਨਾ ਮਨ ਵਸਾਏ, ਮਾਇਆ ਕਾਰਨ ਪਿੜ ਬੰਦ ਨਾਚ, ਦੂਜੇ ਪਾਏ ਦੁੱਖ ਪਾਵਣਿਆ। ਸਤੀਆ ਮਨ ਸੰਤੋਖ ਉਪਜੈ, ਦੇਣੇ ਕਹਿ ਵਿਚਾਰ, ਦੇਦੇ ਮੰਗੇ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਕੋਟ ਮਦੈ ਕੋ ਵਿਰਲਾ ਸੇਵਕ, ਹੋਰ ਸਗਲੇ ਬਿਵਹਾਰੀ। ਮੂਰਖ ਅੰਧੇ ਤ੍ਰੈ ਗੁਣ ਸੇਵੈ, ਮਾਇਆ ਕੇ ਬਿਵਹਾਰੀ। ਇਤਨੇ ਧਰਮ ਪ੍ਰਚਾਰ ਤੇ ਇਹੋ ਜਿਹੀ ਸਖ਼ਤ ਤਾੜਨਾਵਾਂ ਦੇ ਬਾਵਜੂਦ ਅਸੀਂ ਇਸ ਮਾਇਕੀ ਸੌਦੇਬਾਜ਼ੀ ਦੇ ਭਰਮ ਭੁਲਾਵੇ ਵਿੱਚੋਂ ਅਜੇ ਤਾਈਂ ਨਿਕਲ ਨਹੀਂ ਸਕੇ। ਹਾਂਜੀ, ਇਤਨੇ ਧਰਮ ਪ੍ਰਚਾਰ ਤੇ ਉਹ ਇਹੋ ਜਿਹੀ ਸਖ਼ਤ ਤਾੜਨਾ ਦੇ ਬਾਵਜੂਦ ਵੀ ਅਸੀਂ ਇਸ ਮਾਇਕੀ ਸੌਦੇਬਾਜ਼ੀ ਦੇ ਭਰਮ ਭੁਲਾਵੇ ਵਿੱਚੋਂ ਅਜੇ ਤਾਈਂ ਨਿਕਲ ਨਹੀਂ ਸਕੇ। ਇਸ ਤੋਂ ਅਗਲੀ ਹੈ ਮੋਹ ਮਮਤਾ ਦੀ ਸੇਵਾ। ਅਕਾਲ ਪੁਰਖ ਦੇ ਹੁਕਮ ਅਨੁਸਾਰ ਗ੍ਰਸਤੀ ਜੀਵਨ ਬਤੀਤ ਕਰਦਿਆਂ ਹੋਇਆਂ ਆਪਣੇ ਮਾਂ ਬਾਪ, ਭੈਣ ਭਰਾ, ਪਤੀ ਪਤਨੀ ਅਤੇ ਬੱਚਿਆਂ ਦੀ ਦੇਖਭਾਲ, ਪਰਵਰਿਸ਼ ਅਤੇ ਸੇਵਾ ਸੰਭਾਲ ਕਰਨੀ ਸਾਡਾ ਫਰਜ਼ ਹੈ। ਹਾਂਜੀ, ਅਕਾਲ ਪੁਰਖ ਦੇ ਹੁਕਮ ਅਨੁਸਾਰ ਗ੍ਰਸਤੀ ਜੀਵਨ ਬਤੀਤ ਕਰਦਿਆਂ ਹੋਇਆਂ ਆਪਣੇ ਮਾਂ ਬਾਪ, ਭੈਣ ਭਰਾ, ਪਤੀ ਪਤਨੀ ਅਤੇ ਬੱਚਿਆਂ ਦੀ ਦੇਖਭਾਲ, ਪਰਵਰਿਸ਼ ਅਤੇ ਸੇਵਾ ਸੰਭਾਲ ਕਰਨੀ ਸਾਡਾ ਫਰਜ਼ ਹੈ। ਇਹਨਾਂ ਸੰਬੰਧੀਆਂ ਦਾ ਮੇਲ ਇਲਾਹੀ ਹੁਕਮ ਵਿੱਚ ਸਾਡੇ ਨਾਲ ਹੋਇਆ ਹੈ। ਇਸੇ ਕਰਕੇ ਇਹਨਾਂ ਸੰਬੰਧੀਆਂ ਨੂੰ ਵੀ ਅਕਾਲ ਪੁਰਖ ਦੀ ਦਾਤ ਸਮਝ ਕੇ ਤਨੋ ਮਨੋ ਇਹਨਾਂ ਦੀ ਸੇਵਾ ਸੰਭਾਲ ਕਰਨੀ ਸਾਡਾ ਫਰਜ਼ ਹੈ। ਮਾਈ ਬਾਪ ਪੁੱਤਰ ਸਭ ਹਰ ਕੇ ਕੀਏ, ਸਭਨਾ ਕੋ ਸੰਬੰਧ ਹਰ ਕਰ ਦੀਏ। ਜਿਨ ਦੀਏ ਤੁਧ ਬਾਪ ਮੈਂ ਤਾਰੀ, ਜਿਨ ਦੀਏ ਪ੍ਰਾਤ ਪੁਤਹਾਰੀ, ਜਿਨ ਦੀਏ ਤੁਧ ਬਨਿਤਾ ਅਰਮੀਤਾ। ਪਰ ਜਦੋਂ ਅਸੀਂ ਇਹਨਾਂ ਸੰਬੰਧੀਆਂ ਦੀ ਮੈਂ ਮੇਰੀ ਦੁਆਰਾ ਅਪਣਤ ਜਿਤਾਉਂਦੇ ਹਾਂ ਤਾਂ ਇਹੀ ਪਿਆਰ ਅਪਣਤ ਦੀ ਪਕੜ ਵਿੱਚ ਮੋਹ ਬਣ ਜਾਂਦਾ ਹੈ। ਇਸ ਮੋਹ ਮਮਤਾ ਦੇ ਭਰਮ ਭੁਲਾਵੇ ਵਿੱਚ ਅਸੀਂ ਪਲਚ ਪਲਚ ਕੇ ਆਪਣਾ ਅਮੋਲਕ ਜੀਵਨ ਖੁਆਰ ਕਰਦੇ ਹਾਂ। ਮਨਮੁਖ ਜਾਣੇ ਆਪਣੇ ਤੀਆਂ ਪੂਤ ਸੰਜੋਗ, ਨਾਰੀ ਦੇਖ ਵਿਗਾਸੀਏ ਨਾਲੇ ਹਰਖ ਸੁਸੋਗ। ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੂੰਹ ਕਰਮ ਧਰਮ ਸਭ ਬੰਦਨਾ ਪਾਪ ਪੁੰਨ ਸੰਬੰਧ ਮਮਤਾ ਮੋਹ ਸੋ ਬੰਦਨਾ ਪੁੱਤਰ ਕਲਤਰ ਸੋ ਤਨ ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਕ ਦਾਗਾ ਦਾਗ ਜੇਤਾ ਮੋਹ ਹੋ ਮੈਂ ਕਰ ਭੂਲੇ ਮੇਰੀ ਮੇਰੀ ਕਰਤੇ ਛੀਨ ਖਰੇ ਤਨ ਤਨ ਬਿਨਸੇ ਸਹਿਸੇ ਸਹਿਸਾ ਫਿਰ ਪਛਤਾਵੇ ਮੁਖ ਤੂਰ ਪਰੇ ਪੁੱਤਰ ਕਲਤਰ ਮੋਹ ਹੇਤ ਹੈ ਸਭ ਦੁੱਖ ਸਬਾਇਆ ਜਮਦਰ ਬੱਦੇ ਮਾਰੀਏ ਪਰ ਮੈਂ ਪਰਮਾਇਆ ਮਨਮੁਖ ਸੇਵਾ ਜੋ ਕਰੈ ਦੂਜੇ ਪਾਏ ਚਿਤ ਲਾਏ ਪੁੱਤਰ ਕਲਤਰ ਕੁਟੰਬ ਹੈ ਮਾਇਆ ਮੋਹ ਵਧਾਏ ਦਰਗੈ ਲੇਖਾ ਮੰਗੀਐ ਕੋਈ ਅੰਤ ਨ ਸਕੀ ਛਡਾਏ ਅਗਲੀ ਹੈ ਨੌਕਰੀ ਚਾਕਰੀ ਦੀ ਸੇਵਾ ਆਪਣੀ ਰੋਜੀ ਰੋਟੀ ਲਈ ਜੋ ਨੌਕਰੀ ਚਾਕਰੀ ਵਿੱਚ ਸੇਵਾ ਕੀਤੀ ਜਾਂਦੀ ਹੈ ਇਹ ਉਪਜੀਵਿਕਾ ਦੀ ਗੁਲਾਮੀ ਹੀ ਹੈ ਜਿਸ ਨੂੰ ਡਿਊਟੀ ਕਿਹਾ ਜਾਂਦਾ ਹੈ। ਹਾਂਜੀ ਆਪਣੀ ਰੋਜੀ ਰੋਟੀ ਲਈ ਜੋ ਨੌਕਰੀ ਚਾਕਰੀ ਵਿੱਚ ਸੇਵਾ ਕੀਤੀ ਜਾਂਦੀ ਹੈ ਇਹ ਉਪਜੀਵਿਕਾ ਦੀ ਗੁਲਾਮੀ ਹੀ ਹੈ ਜਿਸ ਨੂੰ ਡਿਊਟੀ ਕਿਹਾ ਜਾਂਦਾ ਹੈ। ਇਸ ਸੇਵਾ ਦੇ ਪਿੱਛੇ ਭਾਵਨਾ ਦਾ ਬੜਾ ਅਸਰ ਹੁੰਦਾ ਹੈ। ਜੇਕਰ ਇਹ ਡਿਊਟੀ ਅਥਵਾ ਸੇਵਾ ਇਲਾਹੀ ਹੁਕਮ ਦੇ ਭਾਣੇ ਵਿੱਚ ਦਿਆਨਤਦਾਰੀ ਤੇ ਇਮਾਨਦਾਰੀ ਨਾਲ ਕੀਤੀ ਜਾਵੇ ਤਾਂ ਕਲਿਆਣਕਾਰੀ ਹੋ ਸਕਦੀ ਹੈ। ਹਾਂਜੀ ਜੇ ਇਹ ਡਿਊਟੀ ਅਥਵਾ ਸੇਵਾ ਇਲਾਹੀ ਹੁਕਮ ਦੇ ਭਾਣੇ ਵਿੱਚ ਦਿਆਨਤਦਾਰੀ ਤੇ ਇਮਾਨਦਾਰੀ ਨਾਲ ਕੀਤੀ ਜਾਏ ਤਾਂ ਇਹ ਕਲਿਆਣਕਾਰੀ ਹੋ ਸਕਦੀ ਹੈ। ਪਰ ਅਸੀਂ ਇਹ ਸੇਵਾ ਅਥਵਾ ਡਿਊਟੀ ਨੂੰ ਵੀ ਵਕਤ ਦੀ ਪਾਬੰਦੀ ਵਿੱਚ ਦਿਆਨਤਦਾਰੀ ਨਾਲ ਨਹੀਂ ਕਰਦੇ, ਲਾਰੇਬਾਜ਼ੀ ਦੁਆਰਾ ਟਾਲ ਮਟੋਲ ਕਰ ਛੱਡਦੇ ਹਾਂ ਜਿਸ ਦਾ ਨਤੀਜਾ ਸਾਨੂੰ ਅਵਸ਼ ਭੁਗਤਣਾ ਪੈਂਦਾ ਹੈ। ਇਸ ਤੋਂ ਅਗਲੀ ਹੈ ਭਾਈਚਾਰਕ ਸੇਵਾ। ਅਸੀਂ ਸਾਰੇ ਭਾਈਚਾਰਕ ਰਸਮਾਂ ਰਿਵਾਜਾਂ ਦੇ ਵਹਿਮਾਂ ਦੇ ਬੰਧਨਾਂ ਵਿੱਚ ਜ਼ਬਰਦਸਤ ਜਕੜੇ ਹੋਏ ਹਾਂ ਤੇ ਅਤ ਦੁਖੀ ਹੋਣ ਦੇ ਬਾਵਜੂਦ ਇਹਨਾਂ ਰਸਮਾਂ ਰਿਵਾਜਾਂ ਨੂੰ ਘਟਾਉਣ ਦੀ ਬਜਾਏ ਹੋਰ ਵਧਾਈ ਜਾ ਰਹੇ ਹਾਂ। ਹਾਂਜੀ ਅਸੀਂ ਸਾਰੇ ਭਾਈਚਾਰਕ ਰਸਮਾਂ ਰਿਵਾਜਾਂ ਦੇ ਵਹਿਮਾਂ ਦੇ ਬੰਧਨਾਂ ਵਿੱਚ ਜ਼ਬਰਦਸਤ ਜਕੜੇ ਹੋਏ ਹਾਂ ਤੇ ਅਤ ਦੁਖੀ ਹੋਣ ਦੇ ਬਾਵਜੂਦ ਵੀ ਇਹਨਾਂ ਰਸਮਾਂ ਰਿਵਾਜਾਂ ਨੂੰ ਘਟਾਉਣ ਦੀ ਬਜਾਏ ਹੋਰ ਵਧਾਈ ਜਾ ਰਹੇ ਹਾਂ। ਸਾਡੇ ਜਨਮ ਮਰਨ ਮੰਗਣੀ ਵਿਆਹ ਤੇ ਹੋਰ ਅਨੇਕਾਂ ਸਮਾਜਿਕ ਤਿਉਹਾਰਾਂ ਨੂੰ ਅਸੀਂ ਇਤਨਾ ਗੁੰਝਲਦਾਰ ਖਲੇਰਾ ਵਖਰੇਵਾਂ ਤੇ ਖਰਚੀਲਾ ਬਣਾ ਦਿੱਤਾ ਹੈ ਜਿਸ ਨਾਲ ਖੇਚਲ ਤੋਂ ਇਲਾਵਾ ਫਜ਼ੂਲ ਖਰਚੀ ਦੇ ਪਾਰ ਹੇਠ ਦੱਬ ਕੇ ਖਲਕਤ ਦੁਖੀ ਹੋ ਰਹੀ ਹੈ। ਇਹਨਾਂ ਬੰਧਨਾਂ ਵਿੱਚ ਅਸੀਂ ਜੋ ਵੀ ਸੇਵਾ ਕਰਦੇ ਹਾਂ ਉਹ ਸਭ ਲੋਕਾਚਾਰੀ ਲੋਕ ਲਾਜ ਫੋਕੇ ਰਸਮਾਂ ਰਿਵਾਜਾਂ ਦੀ ਹੀ ਗੁਲਾਮੀ ਹੈ। ਹਾਂਜੀ ਇਹਨਾਂ ਬੰਧਨਾਂ ਵਿੱਚ ਅਸੀਂ ਜੋ ਵੀ ਸੇਵਾ ਕਰਦੇ ਹਾਂ ਉਹ ਸਭ ਲੋਕਾਚਾਰੀ ਲੋਕ ਲਾਜ ਫੋਕੇ ਰਸਮਾਂ ਰਿਵਾਜਾਂ ਦੀ ਗੁਲਾਮੀ ਹੈ ਜਿਸ ਵਿੱਚ ਅਸੀਂ ਅਪੋਲ ਜਾਂ ਮੱਲੋ ਮੱਲੀ ਫਸੇ ਹੋਏ ਹਾਂ ਤੇ ਅਤ ਦੁਖੀ ਹੋ ਰਹੇ ਹਾਂ। ਇਸ ਤੋਂ ਅਗਲੀ ਹੈ ਵਾਸ਼ਨਾਵਾਂ ਕਾਰਨ ਸੇਵਾ। ਨੀਵੀਆਂ ਰੁਚੀਆਂ ਵਾਲੀਆਂ ਵਾਸ਼ਨਾਵਾਂ ਦੀ ਪੂਰਤੀ ਲਈ ਜੋ ਦੂਜਿਆਂ ਦੀ ਸੇਵਾ ਕਰਦੇ ਹਾਂ ਉਹ ਸਾਨੂੰ ਇਹਨਾਂ ਵਾਸ਼ਨਾਵਾਂ ਵਿੱਚ ਹੋਰ ਵੀ ਗਲਤਾਨ ਕਰੀ ਜਾਂਦੀ ਹੈ ਤੇ ਅਸੀਂ ਰਸਾਤਲ ਵੱਲ ਰੁੜੇ ਜਾ ਰਹੇ ਹਾਂ। ਜੋ ਦੂਜੇ ਪਾਏ ਸਾਕਤ ਕਾਮਨਾ ਅਰਥ ਦੁਰਗੰਧ ਸਰੇਵ ਦੇ ਸੋ ਨੇਫਲ ਸਭ ਅਗਿਆਨ ਪਾਪ ਕਰੈ ਪੰਚਾਂ ਕੇ ਬਸਰੇ ਤੀਰਥ ਨਾਏ ਕਹੈ ਸਭ ਉਤਰੇ ਬੋਹਰ ਕਮਾਵੇ ਹੋਏ ਨਿਸੰਕ ਜਮਪੁਰ ਬਾਂਧ ਖਰੇ ਕਾਲੰਕ। ਇਸ ਤੋਂ ਅਗਲੀ ਹੈ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ ਸੇਵਾ। ਆਪੂ ਸਹਿੜੇ ਹੋਏ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ ਅਸੀਂ ਅਨੇਕਾਂ ਕਿਸਮ ਦੇ ਜਾਦੂ ਟੂਣੇ ਤਵੀਤ ਜੰਤਰ ਮੰਤਰ ਤੰਤਰ ਮੜੀਆਂ ਮਸਾਨਾਂ ਦੀ ਪੂਜਾ ਤੇ ਕਿਰਿਆ ਕਰਮ ਦੇ ਭਰਮ ਭੁਲਾਵੇ ਵਿੱਚ ਫਸ ਕੇ ਅਖੌਤੀ ਸਾਧੂ ਜੋਗੀਆਂ ਪੀਰਾਂ ਫਕੀਰਾਂ ਆਦਿ ਦੀ ਸੇਵਾ ਕਰਦੇ ਹਾਂ। ਹਾਂਜੀ ਦੁੱਖਾਂ ਕਲੇਸ਼ਾਂ ਤੋਂ ਬਚਣ ਦੀ ਸੇਵਾ। ਆਪੂ ਸਹਿੜੇ ਹੋਏ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ ਅਸੀਂ ਅਨੇਕਾਂ ਕਿਸਮ ਦੇ ਜਾਦੂ ਟੂਣੇ ਤਵੀਤ ਜੰਤਰ ਮੰਤਰ ਤੰਤਰ ਮੜੀਆਂ ਮਸਾਨਾਂ ਦੀ ਪੂਜਾ ਤੇ ਕਿਰਿਆ ਕਰਮ ਦੇ ਭਰਮ ਭੁਲਾਵੇ ਵਿੱਚ ਫਸ ਕੇ ਅਖੌਤੀ ਸਾਧੂ ਜੋਗੀਆਂ ਪੀਰਾਂ ਫਕੀਰਾਂ ਆਦਿ ਦੀ ਸੇਵਾ ਕਰਦੇ ਹਨ। ਉਹ ਸਭ ਬਿਰਥਾ ਤੇ ਹਾਨੀਕਾਰਕ ਹਨ। ਇਹਨਾਂ ਕੂੜੇ ਤੇ ਫੋਕੇ ਵਹਿਮਾਂ ਨਾਲ ਸਾਡੇ ਦੁੱਖ ਕਲੇਸ਼ ਘਟਣੇ ਤਾਂ ਕੀ ਸੀ ਬਲਕਿ ਅਸੀਂ ਇਹਨਾਂ ਭਰਮ ਭੁਲੇਖਿਆਂ ਵਿੱਚ ਹੋਰ ਵੀ ਜਕੜੇ ਜਾ ਰਹੇ ਹਾਂ ਤੇ ਦੁਖੀ ਹੋ ਕੇ ਨਰਕਮੀ ਜੀਵਨ ਬਤੀਤ ਕਰ ਰਹੇ ਹਾਂ। ਤੰਤਰ ਮੰਤਰ ਔਖਦ ਜਾਣੈ ਅੰਤ ਤੋਂ ਮਰਨਾ, ਮੜੀ ਮਸਾਨੀ ਮੂੜੈ ਜੋਗ ਨਾਏ, ਕਬੀਰ ਹਰ ਕਾ ਸਿਮਰਨ ਛਾੜ ਕੈ ਰਾਤ ਜਗਾਵਨ ਜਾਏ, ਸਰਪਨ ਹੋਏ ਕੈ ਓਤਰੇ ਜਾਏ ਆਪਣੇ ਖਾਏ। ਤੰਤਰ ਮੰਤਰ ਪਾਖੰਡ ਕਰ ਕਲਾ ਕ੍ਰੋਧ ਬਵਾਦ ਵਧਾਵੇ, ਤੰਤ ਮੰਤ ਪਾਖੰਡ ਲਖ ਬਾਜੀ ਗਰ ਬਾਜਾਰੀ ਨੰਗੇ, ਤੰਤ ਮੰਤਰ ਸਾਏ ਨਾ ਕਰਾ ਮਾਤ ਕਾ ਲਖ ਲਪਟਾਏ, ਤੰਤ ਮੰਤਰ ਸਾਏ ਨਾ ਕਰਾ ਮਾਤ ਕਾ ਲਖ ਲਪਟਾਏ। ਗੁਰਬਾਣੀ ਵਿਚਾਰ ਨੰਬਰ 95 ਸੇਵਾ ਭਾਗ ਪਹਿਲਾ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਨ ਪਾਈ ਹੈ। ਗੁਰੂ ਰੂਪ ਸਾਧ ਸੰਗਤ ਜੀ, ਗੁਰਮੁਖ ਪਿਆਰੇ ਬਾਊ ਜੀਆਂ ਨੇ ਆਪ ਗੁਰਬਾਣੀ ਅਨੁਸਾਰ ਜੀਵਨ ਜਿਉ ਕੇ ਆਪਣੇ ਆਤਮਕ ਅਨੁਭਵ ਤੋਂ ਗੁਰਬਾਣੀ ਦੇ ਵੱਖ ਵੱਖ ਆਸ਼ੇ ਤੇ 132 ਲਿਖਤਾਂ ਲਿਖੀਆਂ ਹਨ, ਜਿਵੇਂ ਸਿਮਰਨ, ਸੰਗਤ, ਹੁਕਮ, ਸੇਵਾ, ਦੂਜਾ ਪਾਓ, ਆਤਿਸ਼ ਦੁਨੀਆ, ਖੁਨਕ ਨਾਮ ਖੁਦਾਇਆ, ਜਮ, ਧਰਮ, ਪ੍ਰਚਾਰ, ਇਸ ਤਰ੍ਹਾਂ ਵੱਖ ਵੱਖ ਟੌਪਿਕਸ ਉੱਤੇ ਇਹ ਲਿਖਤਾਂ ਲਿਖੀਆਂ ਹਨ। ਸਾਰੀਆਂ ਹੀ ਲਿਖਤਾਂ ਪੰਜਾਬੀ ਅਤੇ ਹਿੰਦੀ ਵਿੱਚ 13 ਕਿਤਾਬਾਂ ਦੇ ਸੈੱਟ ਦੇ ਰੂਪ ਵਿੱਚ ਉਪਲਬਧ ਹਨ। 5 ਲਿਖਤਾਂ ਇੰਗਲਿਸ਼ ਵਿੱਚ ਵੀ ਅਵੇਲੇਬਲ ਹਨ। ਇਹਨਾਂ ਦੀ ਪੇਟਾ ਲਾਗਤ ਤੋਂ ਵੀ ਘੱਟ 130 ਰੁਪਏ ਰੱਖੀ ਗਈ ਹੈ। ਇਹ ਸਾਰੀਆਂ ਲਿਖਤਾਂ ਆਪ ਜੀ ਨੂੰ ਗੁਰਬਾਣੀ ਵਿਚਾਰ ਦੇ ਸਟਾਲ ਤੋਂ ਪ੍ਰਾਪਤ ਹੋ ਸਕਦੀਆਂ ਹਨ। ਆਪ ਜੀ ਇਹ ਲਿਖਤਾਂ ਨੂੰ ਜ਼ਰੂਰ ਲੈ ਕੇ ਜਾਓ, ਆਪਣੇ ਬੱਚਿਆਂ ਨੂੰ ਪੜ੍ਹਾਓ, ਆਪ ਪੜ੍ਹੋ, ਆਪਣੇ ਰਿਸ਼ਤੇਦਾਰਾਂ ਵਿੱਚ ਵੰਡੋ, ਤਾਂ ਜੋ ਆਪ ਆਪਣੇ ਜੀਵਨ ਨੂੰ ਸਹੀ ਆਤਮਕ ਸੇਧ ਦੇ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਅਤੇ ਆਇਆ ਜੀਵਨ ਸਫਲਾ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।